हे दयाले गुरु कृपाल, हे दयाले गुरु कृपाल, राखिया आशा तेरिया, राखिया आशा तेरिया,
तेरे मिलने की खातिर सोनिया,
तेरे मिलने की खातिर सोनिया, निंदिया सुनिया बतेरिया, निंदिया सुनिया बतेरिया, हे दयाले गुरु कृपाल, हे दयाले गुरु कृपाल, राखिया आशा तेरिया, सोने ने पाया तेरिया, सोने ने पाया तेरिया, हे दयाले गुरु कृपाल, हे दयाले गुरु कृपाल, राखिया आशा तेरिया, राखिया आशा तेरिया।
बहुत अच्छा,
मुय बिएन।
हाँ
Maestro, me fascina cuando ríes, me llenas de ternura tu sonrisa, pero siento inquietud por unas palabras de Sawan que dice literalmente que cuando se ríe el maestro, uno no debe reírse debido a que se pierde la gracia que estás desbordando. Mi pregunta es, ¿tú sostienes lo mismo que dice Sawan? Y si eso es solamente cuando usted está en Satsang o en cualquier otra situación.
हाँ मैं जितों तक महाराज दे कहण दा सवाल है, क्योंकि संतां दी बात नूं समझना कोई आसान नहीं हुंदा गा। अगर संतां दी बात नूं असीं समझ जाइए तो साडा कम ही बन जांदा है।
Cuanto a las palabras del maestro, no es fácil comprender las palabras que dice el maestro. Si nosotros pudiéramos comprender las palabras que dice el maestro, sería muy fácil para nosotros alcanzar nuestra meta.
Una da palabra que ya des guru que se baat karda hai jati ya koi jati masle, kyunki Maharaj Sawan Singh aam taur te kaafi hasaule san, wo kaafi ਪ੍ਰੇਮੀਆਂ ਨੂੰ ਮਖੌਲ ਵੀ ਕਰ ਲੈਂਦੇ ਸੀ, ਕਿਉਂਕਿ ਉਹਨਾਂ ਦੀ ਮਹਿਮਾ ਬਿਆਨ ਤੋਂ ਬਾਹਰ ਹੈ। ਉਸ ਵਕਤ ਸਾਨੂੰ ਇਤਿਹਾਸ ਤੋਂ ਕੰਮ ਲੈਣਾ ਚਾਹੀਦਾ ਕਿ ਗੁਰੂ ਨਾਲ ਕੋਈ ਮਖੌਲ ਨਾ ਛੇੜ ਬੈਠੀਏ, ਆਪਦਾ ਧਿਆਨ ਹੋਰ ਪਾਸੇ ਨਾ ਬਟਾਈਏ। ਅਗਰ ਸਾਡਾ ਧਿਆਨ ਉਹਦੇ ਦਰਸ਼ਨਾਂ ਕਰਨੀ ਹੈ, ਖਿਆਲ ਸਿਮਰਨ ਕਰਨੀ ਹੈ, ਤਾਂ ਅਸੀਂ ਦਇਆ ਨੂੰ ਪ੍ਰਾਪਤ ਨਹੀਂ ਕਰ ਰਹੇ ਹੁੰਦੇ, ਕਿਉਂਕਿ ਸਤਿਗੁਰੂ ਦਾ ਇਹ ਆਪਣਾ ਤਰੀਕਾ ਹੁੰਦਾ ਹੈ ਦਇਆ ਨੂੰ ਦੇਣ ਦਾ।
Lo que él quería decir el maestro Sawan Singh era que si por ejemplo él estaba hablando con una persona o si le decía algo a una persona, uno debería estar siempre pendiente era del maestro y no debería dejar que su atención se fuera en otra cosa. El maestro Sawan Singh tenía muy un buen sentido del humor y él a menudo contaba chistes y se reía con la gente, pero si nosotros no le prestáramos atención a eso y si no dejáramos que nuestra atención fuera a otras cosas, si hacíamos esas cosas, quería decir que no podíamos recibir la gracia de él. Y la forma en que el maestro derrama gracia sobre nosotros, esas formas son únicas.
Una vaktan de vich, Hindustan de vich, koi khadiyan ya mashina, kapde nu aun waliyan nahi san. ਆਮ ਤੌਰ ਦੇ ਉੱਤੇ ਸਾਡੇ ਹਿੰਦੁਸਤਾਨ 'ਚ ਬੜੀਆਂ ਚਰਖਾ ਕਰਦੀਆਂ ਹੁੰਦੀਆਂ ਸੀਗੀਆਂ, ਤਾਂ ਕੱਪੜਾ ਵੀ ਨਾਲ ਹੀ ਬੁਣਿਆ ਜਾਂਦਾ ਸੀਗਾ। ਮਹਾਰਾਜ ਨੂੰ ਆਮ ਤੌਰ 'ਤੇ ਕੱਪੜੇ ਦੀ ਜਾਂ ਦਰੀਆਂ ਬਣਾਉਣ ਦੀ ਜ਼ਰੂਰਤ ਰਹਿੰਦੀ ਸੀ। ਬਹੁਤ ਸਾਰੀਆਂ ਬੀਬੀਆਂ ਇਹ ਸੇਵਾ ਲੈ ਲੈਂਦੀਆਂ ਸੀਗੀਆਂ। 500 ਬੀਬੀਆਂ ਇਕੱਠੀਆਂ ਹੋ ਕੇ ਜਦ ਕਥਨਾ ਕਰਦੀਆਂ ਸਨ, ਮਹਾਰਾਜ ਜੀ ਕੁਰਸੀ ਬੀਚ ਮੇ ਡਾਹ ਲੈਂਦੇ, ਉਹ ਬੁੜੀਆਂ ਦੇ ਅੰਦਰ ਜਿਸ ਤਰ੍ਹਾਂ ਕਸੀਆਂ ਚਰਖਾ ਕਰਦੀਆਂ ਬੀਬੀਆਂ ਗੱਲਾਂ ਕਰਦੀਆਂ ਹਨ, ਉਹ ਬੁੜੀਆਂ ਦੇ ਅੰਦਰ ਬੁੜੀਆਂ ਦੀ ਤਰ੍ਹਾਂ ਹੀ ਬਾਤਾਂ ਕਰਨ ਲੱਗ ਜਾਂਦੇ, ਲੋਕਾਂ ਦੀਆਂ ਵੱਖੀਆਂ ਤਲਾ ਦਿੰਦੇ ਸੀ। ਹੁਣ ਸਵਾਲ ਇਹ ਹੈ ਕਿ ਆਪੋ ਆਪਣੇ ਬਰਤਨ ਦਾ ਸਵਾਲ ਹੈ ਜਿਨ੍ਹਾਂ ਲੋਕਾਂ ਨੂੰ ਉਹ ਸੁਭਾਗ ਦੇਖਣ ਦਾ ਪ੍ਰਾਪਤ ਹੋਇਆ, ਜਿਨ੍ਹਾਂ ਬੀਬੀਆਂ ਨੂੰ ਉਹ ਸੇਵਾ ਦਾ ਸੁਭਾਗ ਪ੍ਰਾਪਤ ਹੋਇਆ, ਮੈਂ ਨਹੀਂ ਕਹਿੰਦਾ ਕਿ ਉਹ ਜ਼ਿੰਦਗੀ 'ਚ ਭੁੱਲ ਸਕਣਗੀਆਂ ਬੀਬੀਆਂ ਜਾਂ ਉਹ ਮਰਦ ਭੁੱਲ ਸਕਣਗੇ ਕਿ ਉਹ ਨਜ਼ਾਰਾ ਕੈਸਾ ਹੁੰਦਾ ਸੀਗਾ।
En la antigüedad en India no había tantos tejares, creo que se llaman, para hacer la ropa o la tela. Y de manera que en la antigüedad a las mujeres les tocaba hacerlo con una especie de rueda, con lo que se hacía la ropa anteriormente, y así les tocaba hacerlo a ella. El maestro Sawant Singh siempre necesitaba, digamos, mucha tela y también muchas especies de tapetes o esteras. Y de manera que se necesitaba tener a muchas mujeres que primero hicieran el hilo y después hicieran esta tela. De manera que cuando estas señoras, se reunían muchas señoras para hacer esta tela y para hacer este trabajo, y en esos tiempos entonces el maestro Sawant Singh iba, se sentaba con ellas sobre una silla y él empezaba a hablar con ellas así como hablan todas las mujeres, y esto era tan chistoso que mucha gente iba y se reía muchísimo cuando veían esto. La forma en que él se sentaba allá y hablaba con esas mujeres era tan chistoso que nadie se podía controlar y todos soltaban la risa. La gracia del maestro, el maestro tiene muchas formas distintas para derramar su gracia, y yo no creo que ninguna de esas personas quien compartió esas escenas con el maestro jamás se podrá olvidar de la gracia que recibieron del maestro.
Así am taur de te ya sant sanu khush kar rahe hunde hai ਮੁਸ਼ਕਰਾ ਕੇ ਕਈ ਦਫ਼ਾ ਅਸੀਂ ਅਪਾਉ ਲੈ ਆਉਂਦੇ ਹਾਂ, ਦੇਖੋ ਜੀ ਸੰਤ ਵੀ ਸਾਡੇ ਤਰ੍ਹਾਂ ਹੀ ਹੱਸ ਰਹੇ ਹੈ, ਕਿਰਿਆ ਕਰ ਰਹੇ ਹੈ, ਕਿਉਂਕਿ ਮਨ ਦਾ ਪਤਾ ਨਹੀਂ ਕਿ ਸਾਡੇ ਨਾਲ ਕਿਹੜੇ ਵੇਲੇ ਚਲਾਕੀ ਮਾਰ ਜਾਣੀ ਹੈ। ਸਾਨੂੰ ਮਨ ਦੀਆਂ ਚਾਲਾਂ ਤੋਂ ਬਚਣਾ ਚਾਹੀਦਾ ਹੈ। ਉਹ ਸਦਾ ਇਹੀ ਕਹਿੰਦੇ ਹੁੰਦੇ ਸੀ ਕਿ ਗੁਰੂ ਕਿਸੇ ਨਾਲ ਬਾਤ ਵੀ ਕਰਦਾ ਹੋਵੇ ਤੁਸੀਂ ਉੱਧਰ ਤਵੱਜੋ ਨਾ ਦਿਓ, ¿qué bande na baat karda hai, tusi guru de dhyan na chhaddo?
Cuando el maestro hace que nos volvamos contentos o nos alegra cuando a través de sus charlas, cuando él se ríe o cuando sonríe con nosotros, en esos momentos nuestra mente piensa mal del maestro porque piensa que él se está riendo como nosotros. Él es una persona común y corriente así como nosotros, porque está haciendo todas las cosas que nosotros mismos hacemos. Esto se debe a que tenemos la mente y no sabemos en qué momento nos va a hacer caer, ni tampoco sabemos en qué truco nos va a enredar. Es por eso que él decía que cuando el maestro estuviera hablando con alguien, uno no debería prestarle atención a eso, ni siquiera debería prestarle atención con quién está hablando el maestro, sino que uno tan solo debería concentrarse en el maestro y recibir su darshan.
Me das la mano. Que el premio. O khana kha ke maharaj ji aram kar rahe sige. Unhone aake bua khol liya. Tin char jane sige. Maharaj ne guchad kiya. ਵੀ ਕਿਉਂ ਵੀ ਮੈਨੂੰ ਆਰਾਮ ਨਹੀਂ ਕਰਨ ਦਿੰਦੇ। ਹੁਣ ਐਸੇ ਵੀ ਸਾਥ ਸਨ ਜਿਨ੍ਹਾਂ ਦਾ ਮਨ ਡੋਲਦਾ ਸੀਗਾ, ਲੇਕਿਨ ਇੱਕ ਐਸਾ ਵੀ ਪ੍ਰੇਮੀ ਸੀ, ਉਹ ਕਹਿੰਦਾ ਸੀ ਬਹੁਤ ਪ੍ਰਸ਼ਾਦੀ ਮਿਲ ਗਈ। ਹੋ ਸਕਦਾ ਜ਼ਿੰਦਗੀ 'ਚ ਐਸੀ ਪ੍ਰਸ਼ਾਦੀ ਗੁਰੂ ਤੋਂ ਨਾ ਹੀ ਮਿਲਦੀ। ਦੂਜੇ ਨੂੰ ਦੱਸਦਾ ਹੈ ਕਿ ਦੇਖ ਪਿਆਰਿਆ ਮਹਾਰਾਜ ਜੀ ਅੰਦਰੋਂ ਕਿੰਨੇ ਖੁਸ਼ ਸਨ, ਕਿੰਨੇ ਹੱਸ ਰਹੇ ਸਨ। ਇਹ ਹੁਣ ਆਪੋ ਆਪਣੇ ਬਰਤਨ ਦਾ ਕੰਮ ਹੁੰਦਾ ਹੈ।
En una ocasión, después del almuerzo, el maestro se fue a descansar y algunos amados fueron y abrieron la puerta. En ese momento el maestro se enfadó muchísimo y les dijo que por qué no lo dejaban descansar. Algunas personas tomaron este incidente como algo malo, mientras que otras personas dijeron cuánta gracia y cuánto parshad hemos recibido del maestro en esta ocasión. Aquellas personas quienes tenían tanta fe en el maestro, esas personas hablaban entre sí y decían, ustedes vieron cuán complacido estaba el maestro y cuánta gracia y cuánto parshad nos dio.
Main dassya si tuhanu kai din ho gaye bhajan bolde nu ke satguru nu agar assi siddhi koi gal kahiye ke tu bhagwan hai, tu rab hai, main tere te dar te digya hai, tu meri laaj rakh, tu mainu darshan de, ਮੈਂ ਤੜਫ ਰਿਹਾ ਹੈ, ਉਹ ਕਦੇ ਅਸੀਂ ਗੱਲ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਗਾ, ਨਾ ਅਸੀਂ ਹਿੰਮਤ ਹੀ ਰੱਖਦੇ ਹਾਂ ਅਸੀਂ। ਲੇਕਿਨ ਜੋ ਅੰਦਰ ਜਾਂਦੇ ਹੈ ਉਹ ਆਪਣਾ ਆਭਾਰ ਸ਼ਬਦਾਂ ਦੇ ਜ਼ਰੀਏ ਹੀ ਪ੍ਰਗਟ ਕਰਦੇ ਹੈ। ਸ਼ਬਦ ਇੱਕ ਐਸੀ ਚੀਜ਼ ਹੈ ਕਿ ਜਿਹੜਾ ਅਸੀਂ ਗੁਰੂ ਦੇ ਅੱਗੇ ਖੜ ਕੇ ਬੜੇ ਪਿਆਰ ਨਾਲ ਬੋਲ ਲੈਂਦੇ ਹੈ, ਉਹ ਸੁਣ ਕੇ ਵੀ ਖੁਸ਼ ਹੁੰਦਾ ਹੈ। ਇਹ ਮੌਕਾ ਮੈਨੂੰ ਮਹਾਰਾਜ ਕਿਰਪਾਲ ਦੇ ਅੱਗੇ ਖਾਸ ਤੌਰ 'ਤੇ ਮਿਲਦਾ ਰਿਹਾ ਹੈ ਬੋਲਣ ਦਾ, ਉਹ ਖੁਸ਼ ਹੁੰਦੇ ਸੀ, ਨਾਰਾਜ਼ ਨਹੀਂ ਹੁੰਦੇ ਸੀਗੇ.
Hace varios días, después de una sesión de Bayanes, yo les dije que si uno va frente al maestro y le dice, maestro, tú eres Dios, yo he caído a tus pies, he tomado refugio en ti, dame tu gracia, él no estará complacido con esto ni nos permitirá hacerlo y tampoco nosotros tendremos el valor de decir estas cosas. Pero quienes van internamente tienen su propia forma de expresar su gratitud al maestro. Lo hacen a través de sus Bayanes o Shabbat. El bayán es una cosa tal en la que uno puede expresar todo el amor y toda la gratitud para al maestro. El bayán es una cosa tal que uno puede pararse frente al maestro y puede decirle esas cosas y a él no le molestará en lo más mínimo, sino que estará contento. Tuve muchas oportunidades de cantar los bayanes al frente de mi maestro, el maestro Kirpal Singh.
Entonces, no me dije, pues nada, chidra de Ankar que dejo, que ya... ਸ਼ੇਸ਼ ਅੰਦਰ ਜਾਂਦਾ ਹੈ, ਉਹ ਕਿੰਨੀ ਨਿਮਰਤਾ ਧਾਰਨ ਕਰਦਾ ਹੈ, ਉਹੀ ਉਸ ਨੂੰ ਭਗਵਾਨ ਰੂਪ ਸ਼ਬਦ ਰੂਪ ਗੁਰੂ ਕਹਿ ਕੇ ਬਿਆਨ ਕਰਦਾ ਹੈ, ਸੱਚੇ ਦਿਲੋ ਚਰਨਾਂ ਦੇ ਵਿੱਚ ਉਹੀ ਗੁਰੂ ਦੇ ਡਿੱਗਦਾ ਹੈ.
Ustedes pueden estudiar los bayanes que han sido escritos recientemente y pueden ver cuánta humildad tiene aquel discípulo que ha ido internamente. Solamente ese discípulo es el que puede, o el que, quien ha ido internamente puede llamar al maestro como Dios y puede decir que ha caído a sus pies con toda humildad.
ਤੁਹਾਡੇ ਵਿੱਚ ਬਹੁਤ ਆਦਮੀ ਇੱਕ ਕਵਿਤਾ ਦੇ ਰੂਪ 'ਚ ਪੜ੍ਹਦੇ ਹੈ, ਲੇਕਿਨ ਬਹੁਤ ਆਦਮੀ ਇਹਨਾਂ ਨੂੰ ਬੜੀ ਗੰਭੀਰਤਾ ਨਾਲ ਪੜ੍ਹਦੇ ਹੈ, ਉਹਨਾਂ ਦੇ ਚਿਹਰੇ ਉਦੋਂ ਦੇਖਣ ਦੇ ਕਾਬਿਲ ਹੁੰਦੇ ਹੈ ਜਦ ਉਹ ਭਜਨ ਬੋਲ ਰਹੇ ਹੁੰਦੇ ਹੈ.
Muchos amados de entre ustedes cantan los bayanes como si estuvieran, digamos, leyendo la poesía o si fuera un canto. Pero hay otros amados que cantan los bayanes desde su corazón y en sus caras hay tanto amor y tanta fe.
Main dasda hunna unna ch ron da maza nahi aunda ga jinna tikar akh nu poonjan wala kole na khada hove. Isse tarah bhajanan de vich vi ras ta hi aunda hai je tusi apne guru dev nu ਸਾਹਮਣੇ ਖੜਾ ਸਮਝੋ, ਇੱਕ ਇੱਕ ਤੁੱਕ ਉਸ ਗੁਰੂ ਨੂੰ ਸੁਣਾ ਕੇ ਕਹੋ, ਫਿਰ ਤੁਸੀਂ ਦੇਖੋ ਇਹਦੇ ਅੰਦਰ ਕੀ ਰਸ ਹੈ.
A menudo he dicho que uno no goza de llorar si aquella persona que lo va a consolar no está parada cerca. A menos que no hagamos que nuestro maestro esté parado frente a nosotros y así cantarle los bayanes, nosotros no le podemos cantar esos bayanes. De manera que deben comprender o deben entender o tomar que el maestro está frente a ustedes cuando estén cantando el bayán y después de comprender todas y cada una de las líneas del bayán, después de hacer esto es que deben cantar el bayán.
Sal hoya Gurmel Singh kise na baat kar reha si da bayán aam taur de utte paathi ne kaafi practice karda reha hai tepan de vich premi le jande vi rahe hai. ਕੁਛ ਭਜਨ ਐਸੇ ਹੈ ਕਿ ਜਿਹੜੇ ਸਤਸੰਗ ਸ਼ੁਰੂ ਕਰਨ ਤੋਂ ਮੇਰੇ ਸਾਹਮਣੇ ਬੋਲੇ ਹੈ. ਗੁਰਮੇਲ ਸਿੰਘ ਨੇ ਇਹ ਅੰਤਰ ਕੱਢਿਆ ਕਿ ਉਹਨਾਂ ਭਜਨਾਂ ਦੀ ਆਵਾਜ਼ ਦਾ ਜਾਂ ਰਸ ਦਾ ਕਰੋੜਾਂ ਕੋਹਾਂ ਦਾ ਫਰਕ ਹੈ, ਜਿਹੜੇ ਇਕੱਲੇ ਨੇ ਬੋਲੇ ਹੈ ਔਰ ਜਿਹੜੇ ਮੇਰੇ ਸਾਹਮਣੇ ਬੋਲੇ.
ਅਸੇ ਉਹਨਾਂ ਨੂੰ ਇਹ ਗੁਰਮੇਲ ਸਿੰਘ ਵੀ ਨੋ ਈ ਐਲ ਮੇ ਕੰਟੋ ਅਸਰਕਾ ਦੇ ਲਾ ਡਿਫਰੈਂਸੀਆ ਐਂਟਰੇ ਲੋਸ ਬਜਾਨੇਸ que canta Pati Ji. Ustedes saben que él durante mucho tiempo ha cantado los bayanes y la gente los ha grabado y se lleva esas grabaciones. Él me dijo, Gurmel Singh me dijo que después de venir acá, él se había dado cuenta de la diferencia que existe entre los bayanes que Pati Ji canta y que la gente graba y los que canta cuando está sentado frente a mí, cuando está sentado frente de mí.
ਕਲੰਬੀਅਨ ਲੋਕਾਂ ਨੇ ਜਦੋਂ ਮੈਂ ਟੂਰ 'ਤੇ ਗਿਆ, ਇੱਕ ਦੋ ਪ੍ਰੇਮੀਆਂ ਨੇ ਇੰਟਰਵਿਊ 'ਚ ਵੀ ਜ਼ਿਕਰ ਕੀਤਾ ਸੀ ਇਹਨਾਂ ਭਜਨਾਂ ਬਾਰੇ. ਪੱਪੂ ਨੇ ਵੀ ਇੱਕ ਦਫ਼ਾ ਪਿਛਲੇ ਸਾਲ ਜ਼ਿਕਰ ਕੀਤਾ ਸੀਗਾ ਕਿ ਪਾਠੀ ਜੀ ਦੇ ਭਜਨਾਂ ਵਿੱਚ ਫਰਕ ਹੈ, ਜੋ ਲੈ ਹੈ ਉਹਦਾ ਫਰਕ ਹੈ. ਤੁਸੀਂ ਕੋਈ ਪੱਪੂ ਦਾ ਵੀ ਭਜਨ ਦੇਖ ਲਿਓ ਸੁਣ ਕੇ, ਜਿਹੜਾ ਇਹ ਸੁਭਾਅ ਆਮ ਤੌਰ 'ਤੇ ਬੋਲਦਾ ਹੈ ਮੇਰੇ ਬੈਠਿਆਂ, ਉਹਦਾ ਅਰਬਾਂ ਕੋਹਾਂ ਦਾ ਦੂਸਰੇ ਇਕੱਲੇ ਨਾਲੋਂ ਫਰਕ ਹੋਏਗਾ.
Algunos amados colombianos también me contaron acerca de esta diferencia cuando ellos se entrevistaron conmigo allá en Colombia. Y otras personas también me han contado que han sentido lo mismo. Inclusive Papu me había contado el año pasado que acerca de los cantos de Patty G que había una gran diferencia en sus cantos. Ustedes o se podrían dar cuenta de la diferencia entre los bayanes que canta Papu después de la meditación en mi presencia y los que él haya cantado en otras ocasiones.
Sangat de andar, santi sanu khushi baksh de hai, hasan di vi, pyar de jaach vi, aap de premi nu oh khud hi dasde hai. Eh badi pashida baat hai, jede premi andar jande hai, oh achhi tarah samjhde hai ke kis tarah guru di taakat, guru aur sikh de vich ਇੱਕੋ ਹੀ ਕੰਮ ਕਰਦੀ ਹੈ ਫਰਕ ਇਤਨਾ ਹੀ ਹੁੰਦਾ ਹੈ ਕਿ ਗੁਰੂ ਦੇ ਅੰਦਰ ਉਹ ਹਾਜ਼ਰ ਹੁੰਦੀ ਹੈ ਸੇਵਕ ਦੀ ਅਜੇ ਸੁੱਤੀ ਹੁੰਦੀ ਹੈ
ਇਸ ਤਾਂ ਸੋਲੋ ਐਲ ਮਾਇਸਟਰੋ ਕੀਨ ਅਟਰਾਵੇਸ ਦੇਲ ਸਤਸੰਗ ਨੋਸ ਬੈਂਡੀਸੇ ਕੋਨ ਟੋਡਾ ਲਾ ਫੈਲਿਸਿਦਾਦ ਈ ਐਲ ਗੋਸੋ ਈ ਐਲ ਅਮੋਰ ਤਾਂਬੀਨ ਐਸ ਕ੍ਰੀਆਦੋ ਉਨੀਕਾਮੈਂਟੇ ਪੋਰ ਐਲ ਮਾਇਸਟਰੋ ਐਸਟੋ ਐਸ ਆਲਗੋ ਮੁਈ ਕੰਪਲਿਕਾਦੋ ਈ ਆਲਗੋ ਮੁਈ ਡਿਫੀਸਿਲ ਦੇ ਕੰਪ੍ਰੈਂਡਰ ਪੇਰੋ ਕੀਨਸ ਵਾਨ ਇੰਟਰਨਾਮੈਂਟੇ ਲੋ ਪੁਏਨ ਕੰਪ੍ਰੈਂਡਰ ਕੋਨ ਗ੍ਰਾਨ ਫੈਸਿਲਿਦਾਦ El mismo poder trabaja por igual en el maestro como en el discípulo, pero la única diferencia es que en el maestro ese poder está manifiesto y en el discípulo está dormido.
¿Qué piare tú se samjhde ho que jungle de vich koi vyakti rul reha hai uche neve tha thede thakha reha hai jehda kar to bekar hoya phirda hai kade kise jagah hunda kade kise jagah ehi halat saadi ho rahi hai agar aise mauke ਕਿਸੇ ਦਾ ਪਿਤਾ ਹਮਦਰਦੀ ਕਰੇ ਮਿਲ ਜਾਵੇ ਉਹ ਪਛਾਣ ਲਵੇ ਕਿ ਇਹ ਮੇਰਾ ਪਿਤਾ ਹੈ ਕਿ ਉਹਨੂੰ ਖੁਸ਼ੀ ਨਹੀਂ ਆਏਗੀ ਖੁਸ਼ੀ ਦਾ ਜੋ ਇਜ਼ਹਾਰ ਕਰਨਾ ਹੈ ਉਹ ਹੱਸ ਕੇ ਹੀ ਹੈ ਗਮੀ ਦਾ ਇਜ਼ਹਾਰ ਅਸੀਂ ਰੋਕ ਹੀ ਕਰ ਸਕਦੇ ਹਾਂ ਕਿ ਅਸੀਂ ਉਦੋਂ ਹੱਸ ਨਹੀਂ ਪਵਾਂਗੇ ਜ਼ਰੂਰ ਹੱਸਾਂਗੇ ਇਹੀ ਹੈ ਕਿ ਸ਼ਿਸ਼ ਗੁਰੂ ਨੂੰ ਦੇਖ ਕੇ ਮੁਸ਼ਕਰਾਏ ਬਗੈਰ ਰਹਿ ਹੀ ਨਹੀਂ
Mis amados, ¿piensan ustedes acaso que una persona que está vagando por aquí y por allá en la jungla y que está siendo golpeada por todas partes y está vagando por aquí y algunas veces va a sitios altos, otras veces va a sitios bajos y se siente como una persona huérfana? Así somos nosotros. ¿Y piensan ustedes que si acaso esa persona se encuentra con su padre, no se reirá él, no sonreirá él? Uno puede expresar su felicidad y su regocijo únicamente a través de la sonrisa y de la risa, y la forma de manifestar la pena es a través de las lágrimas. De manera que cuando nos encontramos con el Padre, cuando el discípulo se encuentra con el Maestro, él está en un estado tal de felicidad que él no se puede controlar a sí mismo y él, en esa forma, él sonríe y se ríe mucho.
¿Qué tú se samjhde ho? Mai oh shakhs hai jisnu sant satguran ne apni daya karke pichle janman diyan haddiyan tak vi dikha dittiyan. Eh vi saboot de ditta ke tu kavein te tere mata pita aje jiyonde baithe pichle janm de mila sakde hain lekin hath band ditte ki ਐਸਾ ਵਿਅਕਤੀ ਉਸ ਗੁਰੂ ਪਰਮਾਤਮਾ ਨੂੰ ਵੇਖ ਕੇ ਖੁਸ਼ ਨਹੀਂ ਹੋਏਗਾ ਕਿ ਹੱਸੇਗਾ ਨਹੀਂ ਇਹੀ ਕਾਰਨ ਸੀ ਮੈਂ ਕਹਿੰਦਾ ਹੁੰਦਾ ਜਦ ਮੇਰਾ ਗੁਰੂ ਦੇਵ ਆਤਮਾ ਦਾ ਪਰਮਾਤਮਾ ਆਸ਼ਰਮ 'ਚ ਆਉਂਦਾ ਸੀਗਾ ਕਿਉਂਕਿ ਉਹ ਵੱਧ ਤੋਂ ਵੱਧ ਆਇਆ ਮੈਂ ਅੱਧਾ ਪਾਗਲ ਹੁੰਦਾ ਸੀ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ ਸੀਗੀ ਸਿਰਫ ਰੋਣਾ ਮੈਨੂੰ ਉਦੋਂ ਹੀ ਆਉਂਦਾ ਜਦ ਉਹ ਕਦਮ ਇੱਥੋਂ ਉੱਠਦਾ ਸੀ ਜਾਣ ਵਾਸਤੇ ਸੱਚਾਈ ਤਾਂ ਇਹ ਹੈ ਕਿ ਮੈਂ ਉਹਦੇ ਦਿਲ ਨੂੰ ਸੋਚ ਲੈਂਦਾ ਸੀ ਵੀ ਹੁਣ ਜਾਏਗਾ ਮੈਂ ਉਸ ਵੇਲੇ ਜ਼ਰੂਰ ਰੋਂਦਾ ਸੀਗਾ ਰੋਣ ਨਿਕਲ ਜਾਂਦਾ ਸੀਗਾ ਜਦ ਉਹ ਦੇਹ ਛੱਡ ਕੇ ਸੰਸਾਰ ਵਿੱਚੋਂ ਗਿਆ ਮੇਰਾ ਰੋਣਾ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਕਿ ਮੈਂ ਕਿਤਨਾ ਰੋਇਆ ਸੀਗਾ ਕਿਉਂਕਿ ਉਹ ਨੁਕਸਾਨ ਮੈਂ ਸਤਸੰਗ 'ਚ ਵੀ ਦੱਸਿਆ ਸੀ ਸਿੱਖ ਦਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਉਹਦਾ ਗੁਰੂ ਕੋਲੋਂ ਚਲਿਆ ਜਾਵੇ
Yo fui aquella persona a quien le mostraron los huesos de su vida pasada y el maestro, benévolamente, y el maestro inclusive me dijo que si yo quería, inclusive me podría mostrar los padres de mi vida pasada porque ellos estaban aún vivos. Yo le junté mis manos y le dije que no quería conocerlos. De manera que aquella persona a quien el maestro le ha mostrado tantas cosas y sobre quien ha vertido tanta gracia, ¿no piensan ustedes que cuando él encuentra a su maestro, él no bailará de la felicidad y no estará siempre contento? Cuando el señor de mi alma, mi amado maestro, cuando él venía aquí al ashram, a menudo he dicho en el satsang que cuando él venía acá yo me volvía medio loco. Yo lloraba únicamente cuando él colocaba sus pies en la dirección digamos, de irse de acá, porque yo podía leer su mente y yo sabía que él se iba a ir de acá, y cuando él hacía eso, era cuando yo empezaba a llorar. Él vino a visitarme acá muchas veces. Ustedes saben, cuando el maestro abandonó este mundo, yo lloré tanto, eso se hizo muy conocido en el mundo y yo lloré muchísimo. Así como dije el otro día, que cuando el maestro se va, es una pérdida tal para el discípulo que no puede ser reparada.
ਇਹ ਕੋਈ ਮੇਰੀ ਹਾਲਤ ਨਹੀਂ ਸੀ ਜੋ ਸੱਚੇ ਪ੍ਰੇਮੀ ਹੁੰਦੇ ਆ ਗੁਰੂ ਨੂੰ ਸਮਝ ਲੈਂਦੇ ਆ ਸਭ ਦੀ ਐਸੀ ਹਾਲਤ ਹੋਈ ਹੈ ਕਬੀਰ ਸਾਹਿਬ ਕਹਿੰਦੇ ਹੈ ਆਵਤ ਗੁਰੂ ਨਾ ਹਰਖਿਆ ਜਾਤ ਨਾ ਦੀਆ ਰੋਏ ਕਹੇ ਕਬੀਰ ਤੈਂ ਦਾਸ ਕਾ ਕਾਜ ਕਹਾਂ ਸੇ ਹੋਏ
Yo no soy el único que ha pasado a través de estas cosas. Todos los verdaderos devotos, todos ellos han pasado por esos mismos sentimientos, han pasado por esto mismo. Kabir Sahib dice, aquella persona que no se siente feliz cuando viene el maestro y quien no se siente triste o llora cuando se va el maestro, oh Kabir, esa persona, ¿cómo puede progresar?
Main sada hi dasda hunna ki jitna pyar mainu meri mata di taraf ho milya aur main eh vi kehna hunna mata ne har bacche paida kite hai lekin jitni meri dekhbhal usne kiti ਮੈਨੂੰ ਪਿਆਰ ਦਿੱਤਾ ਮੈਂ ਕਹਿਣਾ ਹੁੰਦਾ ਸੈਂਕੜੇ ਮਾਵਾਂ ਐਸਾ ਨਹੀਂ ਕਰ ਸਕਦੀਆਂ
A menudo he dicho que yo recibí muchísimo amor de mi madre, aun cuando ella le dio el nacimiento a muchos otros hijos, sin embargo, el amor que ella me daba y la forma en que ella me cuidaba, ni siquiera cientos de madres o miles de madres juntas pueden dar un amor así.
ਉੱਥੇ ਮੈਂ ਇਹ ਵੀ ਦੱਸਦਾ ਹੁੰਦਾ ਕਿ ਮੈਂ ਅਫਸੋਸ ਹੈ ਕਿ ਮੈਂ ਆਪਣੀ ਮਾਤਾ ਦੀ ਜੋ ਦੁਨਿਆਵੀ ਇੱਛਾ ਸੀ ਸ਼ਾਦੀ ਕਰਾਉਣ ਦੀ ਮੈਂ ਉਹ ਪੂਰੀ ਨਹੀਂ ਕਰ ਸਕਿਆ ਇਹ ਮੇਰੇ ਆਪਣੇ ਵਸ ਦੀ ਗੱਲ ਨਹੀਂ
A menudo también he dicho que sentía mucho no haber podido cumplir el deseo mundano que tenía mi madre y era el de que yo me casara, pero yo no podía hacer eso. Era el deseo de mi madre y no el mío.
ਉਸ ਦੇ ਅੱਗੇ ਇਹ ਖੜ ਕੇ ਵਾਅਦਾ ਕੀਤਾ ਸੀਗਾ ਕਿ ਮੈਂ ਅਗਰ ਮਨ ਨੂੰ ਰੋਕ ਨਾ ਸਕਿਆ ਆਪਣੇ ਆਪ ਨੂੰ ਵਸ 'ਚ ਨਾ ਰੱਖ ਸਕਿਆ ਮੈਂ ਜ਼ਰੂਰ ਸ਼ਾਦੀ ਕਰਾਊਂਗਾ ਲੇਕਿਨ ਮੈਂ ਤੇਰਾ ਦੁੱਧ ਪੀਤਾ ਹੈ ਮੈਨੂੰ ਲਾਜ ਨਹੀਂ ਲਾਊਂਗਾ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਵਿਭਚਾਰ ਨਹੀਂ ਕਰੂੰਗਾ
Yo le prometí a ella que si no pudiera controlarme a mí mismo ni controlar a mi mente, yo con toda seguridad me casaría. Yo he bebido tu leche y no traeré un mal nombre, no te traeré un mal nombre a ti. Yo no cometeré ningún tipo de adulterio.
ਹਾਂ ਗੁਰੂ ਪਿਆਰ ਦੀ ਗੱਲ ਕਰ ਰਹੇ ਸੀਗੇ ਹਾਸੇ ਦੀ ਗੱਲ ਕਰ ਰਹੇ ਸੀਗੇ ਔਰ ਮੈਂ ਦੱਸਿਆ ਸੀਗਾ ਕਿ ਗੁਰੂ ਦੇ ਜਾਣ ਤੋਂ ਮੇਰੀ ਕੀ ਹਾਲਤ ਹੁੰਦੀ ਸੀਗੀ ਮੈਂ ਸਦਾ ਹੀ ਦੱਸਦਾ ਹੁੰਦਾ ਮੈਂ ਇੱਕ ਦੋੜਾ ਬੋਲਦਾ ਹੁੰਦਾ ਸੀਗਾ ਇੱਕ ਤੁੱਕ ਜਿਹੜੀ ਦੂਸਰੀ ਉਹ ਪਰਮਾਤਮਾ ਕਿਰਪਾਲ ਪੂਰੀ ਕਰਦੇ ਸੀਗੇ ਮੈਂ ਕਹਿੰਦਾ ਹੁੰਦਾ ਸੀ ਨਾਲ ਪਰਦੇਸੀ ਨਿਉ ਨਾ ਲਾਈਏ ਅਤੇ ਚਾਹੇ ਲੱਖ ਟਕੇ ਦਾ ਹੋਵੇ ਮੈਂ ਕਹਿੰਦਾ ਹੁੰਦਾ ਸੀ ਕਿ ਤੂੰ ਮੈਨੂੰ ਛੱਡ ਕੇ ਚੱਲਿਆ ਹੈ ਮੈਨੂੰ ਹੁਣ ਪਤਾ ਲੱਗਦਾ ਹੈ ਕਿ ਪਰਦੇਸੀ ਨਾਲ ਨਿਉ ਨਹੀਂ ਲਾਉਣਾ ਚਾਹੀਦਾ ਭਾਵੇਂ ਉਹ ਲੱਖਾਂ ਟਕਿਆ ਦਾ ਹੋਵੇ ਕਿੱਡਾ ਹੀ ਉਹ ਚੰਗਾ ਹੋਵੇ ਉਹ ਹੱਸ ਕੇ ਗੋਏ ਕਹਿੰਦੇ ਹੁੰਦੇ ਸੀ ਇੱਕ ਗੱਲੋਂ ਪਰਦੇਸੀ ਚੰਗਾ ਅਤੇ ਜਦ ਯਾਦ ਕਰੇ ਜਦ ਰੋਵੇ ਪਿਆਰਿਓ ਜਦ ਮੈਂ ਉਸ ਤੋਂ ਕਿਤੇ ਵਿਦਾ ਹੁੰਦਾ ਇਹ ਇੱਕ ਸੱਚਾਈ ਹੈ ਕਿ ਉਹ ਖੜ੍ਹੇ ਰਹਿੰਦੇ ਜਦ ਤੱਕ ਮੈਂ ਦਿਸਦਾ ਰਹਿੰਦਾ ਸੈਂ ਇਹ ਉਹਦੀ ਆਪਣੀ ਵਡਿਆਈ ਸੀ ਇਹ ਉਹਦੀ ਆਪਣੀ ਹੀ ਮਹਿਮਾ ਸੀ
Bien, estábamos hablando acerca del amor del maestro, de las sonrisas y de la risa del maestro. Les contaba acerca de mi maestro y les cuento que cuando él tenía que irse o si yo me tenía que ir de su presencia, yo le decía parte de una copla y él la terminaba. Yo decía, uno no debe amar al extranjero. Inclusive si vale millones. Ahora, yo decía que me he dado cuenta que uno no debería amar a un extranjero, ya sea que valga millones y ni que sea muy amoroso. Porque el extranjero siempre tiene que regresar a su casa. Pero y entonces el maestro terminaba esa copla y decía, en cierta forma el extranjero es mejor porque cuando uno lo recuerda llora en su separación. Era su gloria y era su grandeza que cuando él se tenía que despedir de mí, él se quedaba parado en la puerta mientras yo permaneciera dentro de su campo de visión.
Pero, me sadae das da hona hai, kyunki me khul dila hai, jo gal kehni hai, aam taur de te, khulle dil na keh dena hai, khud to vi galti hoi hai, te main man lena hai, ਔਰ ਅਲੱਗ ਬਾਤ ਕਹਿ ਕੇ ਮੈਂ ਖੁਸ਼ ਨਹੀਂ ਹੁੰਦਾ ਗਾ ਮੈਂ ਖੁੱਲ੍ਹੇ ਦਿਲ ਨਾਲ ਹੀ ਗੁਰੂ ਨੂੰ ਕਹਿੰਦਾ ਸੀਗਾ ਮੈਂ ਅੱਜ ਵੀ ਕਹਿ ਦਿੰਦਾ ਹੁੰਦਾ ਕਿ ਮੈਂ ਭਗਤੀ ਇਸ ਵਾਸਤੇ ਕੀਤੀ ਸੀ, ਉਹਦੀ ਯਾਦ ਇਸ ਵਾਸਤੇ ਮਨਾਈ ਸੀ ਕਿ ਮੈਨੂੰ ਭਗਵਾਨ ਮਿਲੇਗਾ। ਬਚਪਨੇ 'ਤੇ ਸਿਆਸ ਵਿੱਚ ਬੈਠਾ ਸੀਗਾ, ਕਥਾ ਕਹਾਣੀਆਂ ਸੁਣੀਆਂ ਸੀਗੀਆਂ ਕਿ ਭਗਤਾਂ ਦੇ ਵੱਸ ਭਗਵਾਨ ਹੁੰਦਾ, ਉਹਨਾਂ ਨੂੰ ਮਿਲ ਜਾਂਦਾ ਹੈ, ਜਿਵੇਂ ਮਾਂ ਨੂੰ ਪੁੱਤਰ ਪਿਆਰਾ ਹੁੰਦਾ, ਭਗਵਾਨ ਨੂੰ ਭਗਤ ਪਿਆਰਾ ਹੁੰਦਾ ਹੈ। ਲੇਕਿਨ ਇਹ ਚੀਜ਼ ਦਾ ਨਹੀਂ ਪਤਾ ਸੀਗਾ ਕਿ ਮੈਨੂੰ ਉਹ ਸੰਗਤ ਦੀ ਸੇਵਾ ਸੌਂਪਣਗੇ ਔਰ ਮੈਂ ਸੰਗਤ ਦੀ ਸੇਵਾ ਕਰੂੰਗਾ, ਔਰ ਸੇਵਾ ਕਿੱਡੀ ਮੁਸ਼ਕਿਲ ਹੁੰਦੀ ਹੈ। ਇਸ ਖਿਆਲਾਂ ਦਾ ਜਾਂ ਇਸ ਕੰਮ ਦਾ ਮੈਨੂੰ ਬਿਲਕੁਲ ਗਿਆਨ ਨਹੀਂ ਸੀਗਾ, ਮੈਂ ਭੋਲਾ ਸੀ, ਅਣਜਾਣ ਸੀਗਾ। ਹੁਣ ਜਦ ਮੈਂ ਜਿਨ੍ਹਾਂ ਚੀਜ਼ਾਂ ਤੋਂ ਸਾਰੀ ਜ਼ਿੰਦਗੀ ਪਰਹੇਜ਼ ਕੀਤਾ ਸੀਗਾ, ਅੱਜ ਮੈਨੂੰ ਕਰਨੀਆਂ ਪੈ ਰਹੀਆਂ ਹਨ, ਨਹੀਂ ਕਰਦਾ ਤਾਂ ਉਹਦੇ ਹੁਕਮ ਦੀ ਉਲੰਘਣਾ ਹੈ, ਪਾਲਣਾ ਨਹੀਂ ਕਰ ਰਿਹਾ। ਉਹ ਇਹ ਹੈ ਕਿ ਮੈਂ ਸਾਰੀ ਜ਼ਿੰਦਗੀ ਕਿਸੇ ਦੀਆਂ ਅੱਖਾਂ ਕਨੀ ਨਹੀਂ ਦੇਖਦਾ ਸਾਂ, ਉਹ ਮੈਨੂੰ ਦੇਖਣਾ ਪੈ ਰਿਹਾ ਹੈ। ਮੈਂ ਬਾਬਾ ਕਹਾ ਕੇ ਖੁਸ਼ ਨਹੀਂ ਸੀਗਾ, ਹੁਣ ਮੈਂ ਜਗਤ ਬਾਬਾ ਬਣਿਆ ਹੋਇਆ ਹੈ। ਮੈਂ ਆਪਣੇ ਆਪ ਦੇ ਵਿੱਚ ਕਾਫੀ ਕੁਛ ਗੰਭੀਰਤਾ ਨਾਲ ਸ਼ਰਮ ਮਹਿਸੂਸ ਕਰਦਾ ਹੈ ਕਿ ਜੋ ਪਰਮਾਤਮਾ ਨੂੰ ਪਾਉਂਦੀ ਹੈ ਉਹੀ ਹੁੰਦੀ ਹੈ, ਬੰਦਾ ਕੁਛ ਵੀ ਨਹੀਂ ਕਰ ਸਕਦਾ ਗਾ। ਤੋ ਪਿਆਰੇ ਹੋ, ਮੈਂ ਭਰੋਸੇ ਵਾਲਾ ਸੀ, ਮੈਨੂੰ ਪਤਾ ਹੈ ਕਿ ਗੁਰੂ ਜਿਸ ਨੂੰ ਨਾਮ ਦਿੰਦਾ, ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਸ ਦੀ ਜ਼ਿੰਦਗੀ ਦਾ ਬੀਮਾ ਹੋ ਜਾਂਦਾ ਹੈ, ਉਹਦਾ ਆਤਮਾ ਦਾ ਰਾਖਾ ਗੁਰੂ ਹੁੰਦਾ ਹੈ, ਗੁਰੂ ਉਹਨੂੰ ਛੋੜਦਾ ਨਹੀਂ ਜਦ ਤੱਕ ਉਹ ਪਰਮਾਤਮਾ ਦੇ ਅੱਗੇ ਨਾ ਲੈ ਜਾਵੇ। ਲੇਕਿਨ ਜੋ ਕੰਮ, ਜੋ ਡਿਊਟੀ ਇਸ ਗਰੀਬ ਆਤਮਾ ਨੂੰ ਸੌਂਪੀ ਗਈ ਹੈ ਜਾਂ ਜਿਸ ਨੂੰ ਵੀ ਕਮਾਈ ਵਾਲੇ ਨੂੰ ਸੌਂਪੀ ਗਈ ਹੈ, ਪਿਆਰੇ ਉਹ ਸਦਾ ਰੋਂਦੇ ਹੀ ਰਹੇ। ਇਹ ਸੰਦੇਸ਼ ਬੜਾ ਹੀ ਮੁਸ਼ਕਲ ਹੁੰਦਾ, ਬੜਾ ਔਖਾ ਹੁੰਦਾ ਹੈ। ਔਰ ਐਸੇ ਆਦਮੀ ਜਦ ਸਾਨੂੰ ਮਿਲ ਜਾਂਦੇ ਹੈ, ਜਿਹੜੇ ਬਗੈਰ ਮੁਆਵਜ਼ੇ ਤੋਂ ਸਾਡੀ ਆਤਮਾ ਦੀ ਸੇਵਾ ਕਰਦੇ ਹੈ, ਤੁਸੀਂ ਦੇਖ ਲਓ ਅਸੀਂ ਜ਼ਰੂਰ ਖੁਸ਼ ਹੋਵਾਂਗੇ ਜਦ ਉਹ ਸਾਨੂੰ ਮਿਲਦੇ ਹੈ।
Mis amados, yo siempre he sido muy sincero y de una mentalidad abierta, y cualquier cosa que viniera a mi mente yo le decía eso a las personas, inclusive ahora cualquier cosa que me llega a la mente yo la digo. Yo no soy alguien que le guste hablar o le guste decir algo que no está en mi mente. E incluso ahora con toda mi franqueza y toda, digamos, mi valentía, o con mi mente abierta, yo le digo esto a mi maestro. Yo no hice la devoción para convertirme en el maestro ni para hacer el trabajo que estoy haciendo ahora. Yo hice la devoción porque había oído historias de quienes hacen la devoción. Dios Todopoderoso viene bajo su control y ellos pueden hacer que Él haga cualquier cosa que ellos deseen. Así como el hijo es caro para la madre, de la misma forma los devotos de Dios son caros a él, y esa es la razón por la cual yo hice su devoción, porque yo quería ser uno de sus, quería estar entre uno de sus amados hijos. No tenía ni idea acerca del seva que estoy haciendo cuando hacía la devoción, ni que tendría que hacer todas estas cosas. Yo era muy inocente y no sabía qué era lo que iba a hacer, qué era lo que iba a pasar. Y no tenía ni idea que todas estas cosas que tengo que hacer ahora las tendría que hacer, y no tenía idea de estas cosas cuando hacía mi devoción. Ahora todas las cosas que jamás hice ni que quería hacer mientras estaba haciendo la devoción, ahora tengo que hacer todas esas cosas para complacer a la gente. Yo jamás miraba en los ojos de las personas ni tampoco permitía que nadie me mirara a los ojos. Yo tampoco le permitía a nadie que me llamara Baba, pero ahora me he convertido en el Baba del mundo entero. De manera que tan solo él sabe qué trabajo tiene que hacer tal o cual persona. Muchas veces dentro de mí mismo me siento avergonzado porque estoy haciendo todas estas cosas que yo jamás quería hacer. Pero aquellos amados de Dios quienes hacen la meditación y a quienes se les da este trabajo para que lo realicen, esos amados de Dios, si uno se encuentra con alguien que le quiere ayudar sin pedirle nada a cambio, ¿no creen ustedes que uno empezará a sonreír?
Pero, menú Maharaj Savan Singh de jad akhri time si u dekhan da mauka milya hai, Maharaj Kripal da dekhan nu achhi tarah mauka milya hai, unna de jeevan kaal ch lok unna di pag ਸਿਰ 'ਤੇ ਰੱਖਣ ਨੂੰ ਤਿਆਰ ਹੁੰਦੇ ਹੈ। ਲੇਕਿਨ ਐਸੇ ਵੀ ਹੁੰਦੇ ਹੈ ਜਿਹੜੇ ਆਪਣੀ ਵੀ ਲਾਹ ਕੇ ਪਰੇ ਸਿੱਟਦੇ ਹੈ। ਇਹ ਕੌਣ ਕਰਦੇ ਹੈ? ਜਿਹੜੇ ਅੰਦਰ ਨਹੀਂ ਜਾਂਦੇ ਉਹਨਾਂ ਨੂੰ ਗੱਦੀ ਦਾ ਸ਼ੌਕ ਹੁੰਦਾ ਹੈ, ਜਾਇਦਾਦ ਦਾ ਸ਼ੌਕ ਹੁੰਦਾ ਹੈ, ਮਗਰੋਂ ਭਵੇਂ ਉਹਨਾਂ ਨੂੰ ਕਿਤਨਾ ਵੀ ਬੁਰਾ ਵਜਾਨਾ ਕਿਉਂ ਨਾ ਚੁਕਾਉਣਾ ਪਵੇ। ਲੇਕਿਨ ਜਿਹੜੇ ਕਮਾਈ ਵਾਲੇ ਹੁੰਦੇ ਹੈ ਉਹ ਆਪਣੇ ਬਣੇ ਮਕਾਨ ਵੀ ਛੱਡ ਜਾਂਦੇ ਹੈ। ਔਰ ਅਗਰ ਸਾਰੀ ਦੁਨੀਆਂ ਦਾ ਧਨ ਦੌਲਤ ਇੱਕ ਪਾਸੇ ਰੱਖ ਦੇਈਏ, ਸੱਤਾਂ ਸਮੁੰਦਰਾਂ ਦਾ ਪਾਣੀ ਵੀ ਇੱਕ ਪਾਸੇ ਪਾ ਦੇਈਏ, ਪਹਾੜ ਵੀ ਪਾ ਦੇਈਏ, ਸਾਰੇ ਦੀਪ ਪਾ ਦੇਈਏ, ਉਹਦੇ ਬਰਾਬਰ ਦੀ ਮਾਇਆ ਉਹਨਾਂ ਦੇ ਅੱਗੇ ਰੱਖ ਦੇਈਏ ਕਿ ਤੁਹਾਨੂੰ ਗੁਰੂ ਦਾ ਪਿਆਰ ਚਾਹੀਦਾ ਜਾਂ ਇਹ ਚਾਹੀਦਾ ਹੈ। ਉਹ ਨਹੀਂ, ਉਹ ਕਹਿੰਦੇ ਨਾ ਨਾ, ਇਹ ਮਾਇਆ ਕਿਸ ਕੰਮ ਹੈ, ਇਹ ਤਾਂ ਰੇਤ ਹੈ, ਇੱਥੇ ਛੱਡ ਜਾਣੀ ਹੈ। ਗੁਰੂ ਪਿਆਰ ਜਿਹੜਾ ਹੈ ਉਹ ਇਸ ਤੋਂ ਵੀ ਮਹਿੰਗਾ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ, ਸਿਰਫ ਪ੍ਰੇਮੀ ਹੀ ਕਹਿ ਸਕਦਾ, ਆਮ ਦੁਨੀਆਦਾਰ ਕੀ ਕਹਿ ਸਕਦੇ।
Mis amados, yo tuve la oportunidad de ver los últimos días del maestro Sawant Singh y también tuve la oportunidad de ver mucho al maestro Kirpal Singh. Había personas que inclusive mientras estaba vivo el maestro se querían poner su turbante, y había personas quienes estaban interesados en obtener las cosas del maestro en los gadis o la plataforma del maestro. Pero hubo aquellos quienes se quitaron su turbante, y aun cuando les ofrecieron ser el sucesor, ellos no lo querían aceptar. Había personas que estaban corriendo tras la propiedad del maestro, pero hubo otros quienes dejaron su propia casa allí en la propiedad del maestro. Si a un amante del maestro uno a un lado le coloca toda la riqueza del mundo, toda la riqueza y todas las cosas que se pueden encontrar en el agua, también en la tierra, y el equivalente de la riqueza de todo esto, si lo pone uno a un lado, y si le pregunta al amante del maestro que si prefiere todas estas cosas o si prefiere el amor del maestro, ese amante dirá, no, yo no quiero las cosas del mundo porque esas cosas son solo polvo y esas cosas tienen que quedarse acá, yo lo único que quiero es el amor del maestro. ¿Quién puede decir eso? Tan solo una persona que se ha dado cuenta del amor del maestro. De lo contrario, cualquier persona mundana, ella se va detrás de las cosas del mundo.
Jinnah nakhra, jinnah pyar, guru de shish vich hunda hai, itna hor kise ch nahi hunda ga. ਇੱਕ ਦਫ਼ਾ ਸਾਡੇ ਗੰਗਾਨਗਰ ਦੇ ਅੰਦਰ ਕੋਈ ਮਹਾਤਮਾ ਆਇਆ, ਉਹਦੇ ਕਾਫ਼ੀ ਸੋਨਾ ਸਾਨਾ ਪਾਇਆ ਸੀ, ਇੱਥੋਂ ਤੱਕ ਕਿ ਕੁਰਸੀ ਨੂੰ ਵੀ ਸੋਨਾ ਲੱਗਿਆ ਹੋਇਆ ਸੀਗਾ ਜਿਹਦੇ ਉੱਪਰ ਉਹ ਬੈਠਦਾ ਸੀਗਾ। ਇੱਥੇ ਸਾਵਣ ਦਾ ਇੱਕ ਸ਼ਿਸ਼ ਮਸਤਾਨਾ ਜਿਹੜਾ ਸੱਚਮੁੱਚ ਉਹਨਾਂ 'ਤੇ ਮਸਤ ਸੀਗਾ, ਉਹ ਵੀ ਆਇਆ ਹੋਇਆ ਸੀਗਾ। ਮੇਰੀ ਔਰ ਉਸ ਦੀ ਕਾਫ਼ੀ ਅੱਛੀ ਬਣਦੀ ਸੀ, ਕਾਫ਼ੀ ਅੱਛਾ ਪਿਆਰ ਸੀਗਾ, ਕਿਉਂਕਿ ਜਦ ਇੱਕ ਮਤ ਦੇ ਦੋ ਆਦਮੀ ਮਿਲ ਜਾਣ, ਤੁਹਾਨੂੰ ਪਤਾ ਹੀ ਹੈ ਉਹ ਕਿੰਨੇ ਖੁਸ਼ ਹੁੰਦੇ ਹੈ। ਸ਼ਾਮ ਨੂੰ ਸੰਗਤ ਹਜ਼ਾਰੋਂ ਆਦਮੀ ਇਕੱਠੇ ਹੋਏ, ਮੈਨੂੰ ਖੜ੍ਹਾ ਕੀਤਾ। ਆਮ ਤੌਰ ਦੇ ਉੱਤੇ ਮੈਨੂੰ ਖੜ੍ਹਾ ਕਰ ਲੈਂਦੇ ਸੀਗੇ, ਹਾਂ ਬੇ ਤੂੰ ਸਾਵਣ ਦਾ ਸਰੂਪ ਦੱਸ, ਉਹ ਕੈਸਾ ਸੀਗਾ, ਕਿਉਂਕਿ ਉਹਦੀ ਬਣਾਈ ਹੋਈ ਸੰਗਤ ਨਵੀਂ ਸੀ, ਉਹਨਾਂ ਨੇ ਸਾਵਣ ਨਹੀਂ ਦੇਖਿਆ ਸੀ। ਮੈਂ ਸਾਵਣ ਨੂੰ ਦੇਖਿਆ ਸੀਗਾ, ਤਾਂ ਮੈਂ ਜੈਸਾ ਸਾਵਣ ਸੀ ਵੈਸਾ ਬਿਆਨ ਕਰਦਾ ਆਪਣੀ ਮਤ ਦੇ ਅਨੁਸਾਰ ਕਿ ਉਹ ਕਿੱਡਾ ਸੋਹਣਾ ਸੀ। ਜਦ ਹੱਸਦੇ ਸਨ ਉਦੋਂ ਫੁੱਲ ਖਿੜਦੇ ਸਨ, ਪ੍ਰੇਮੀ ਹੱਸੇ ਬਗੈਰ ਰਹਿ ਹੀ ਨਹੀਂ ਸਕਦੇ ਸਨ। ਔਰ ਮੈਨੂੰ ਕਹਿਣ ਲੱਗਿਆ, ਕਿਉਂ ਜਿਹੜਾ ਅੱਜ ਵਾਲਾ ਤਾਂ ਮਹਾਤਮਾ ਦੇਖਿਆ ਉਹ ਕੈਸਾ ਸੀਗਾ। ਮੈਂ ਕਿਸੇ ਮਹਾਤਮਾ ਦੀ ਨਿੰਦਿਆ ਨਹੀਂ ਕਰਦਾ, ਸਿਰਫ ਦੱਸਣ ਵਾਸਤੇ ਕਿਹਾ ਕਿ ਸਾਵਣ ਦੀ ਨੱਕ ਦੀ ਮੈਲ ਜੈਸਾ ਵੀ ਨਹੀਂ ਸੀਗਾ, ਸਾਵਣ ਜੋ ਹੈ ਉਹ ਆਪਣੀ ਮਿਸਾਲ ਆਪ ਹੀ ਹੈ।
Nadie tiene tanto amor como tiene el discípulo del maestro. En una ocasión fue un mahatma a Ganganagar y él tenía colocado una cantidad de oro y cosas de oro, inclusive la silla sobre la cual estaba sentado era de oro. De manera que yo fui a ver a ese mahatma, también fue allá, están allí el discípulo intoxicado o embriagado del maestro Sawant Singh. Los dos cuando nos encontramos nos sentimos muy felices. Ustedes saben que cuando dos personas que siguen el mismo camino se encuentran, ustedes saben cuán felices se vuelven ellos. De manera que cuando él me vio a mí, los dos estábamos muy contentos. Al anochecer o por la tarde, cuando él había reunido a su sangat, Mastanaji me pidió que por favor describiera yo la gloria o describiera cómo era el maestro Sawant Singh. Como su sangat era nuevo y ellos no habían visto al maestro Sawant Singh y yo sí lo había visto, por eso era que a menudo él me decía que me parara en el sangat durante el satsang y les contara cómo era el maestro Sawant Singh. De manera que yo les dije cuán bello era el maestro Sawant Singh, cómo era de lindo él y cómo cuando él sonreía parecía que flores le salieran de la boca y cómo era de bello él. Mastanaji luego me preguntó que le describiera a ese mahatma que había visto en Ganganagar anteriormente, que si él era tan bello como el maestro Sawant Singh. Yo le dije, yo no critico a ninguna persona, pero el maestro Sawant Singh es un ejemplo de sí mismo, y este mahatma no es ni siquiera igual al mugre que sale de la nariz del maestro Sawant Singh.
ਹੱਸਣ ਦੀ ਬਾਤ ਕਰ ਰਹੇ ਸੀਗੇ, ਮਹਾਰਾਜ ਸਾਵਣ ਦਾ ਨਾਮ ਲੈਣਾ, ਮਹਾਤਮਾ ਚਤਰਦਾਸ ਉਰਦੂ ਦਾ ਬੜਾ ਸ਼ਹਿਰ ਸੀਗਾ, ਮਹਾਰਾਜ ਸਾਵਣ ਸਿੰਘ ਆਮ ਤੌਰ ਦੇ ਉੱਤੇ ਸ਼ਹਿਰੀ ਕਰਨ ਵਾਲਿਆਂ ਨੂੰ ਮੌਕਾ ਦੇ ਦਿੰਦੇ ਸੀਗੇ, ਉਹਨਾਂ ਨੇ ਤਾਂ ਅੱਗੇ ਖੜ ਕੇ ਕਿਹਾ ਕਿ ਅਸੀਂ ਪਛਾਣ ਲਿਆ ਇਹ ਸਾਡਾ ਚਰੋਕਾ ਯਾਰ ਹੈ, ਅਸੀਂ ਘੁੱਟ ਕੇ ਗਲ ਨਾ ਲਾ ਲਿਆ ਹੈ, ਹੁਣ ਸਾਡੇ ਔਰ ਇਹਦੇ ਵਿੱਚ ਕੋਈ ਵਿੱਥ ਨਹੀਂ ਗੀ। ਮਹਾਰਾਜ ਜੀ ਹੱਸੀ ਗਏ ਹਸਾਈ ਗਏ। ਇੱਕ ਉਰਦੂ ਦਾ ਹੋਰ ਸ਼ਹਿਰ ਸੀ ਜਿਹਦੇ ਇੱਕ ਅੱਖ ਸੀ, ਆਮ ਤੌਰ ਦੇ ਉੱਤੇ ਉਹ ਪਹਿਲਾਂ ਇਹ ਅੱਖ ਦਾ ਜਿਹੜੀ ਉਹਦੀ ਕੰਮ ਨਹੀਂ ਕਰਦੀ ਸੀਗੀ, ਮੋਟਾ ਸ਼ੀਸ਼ਾ ਰੱਖਦਾ ਸੀਗਾ, ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਸੀਗਾ ਵੀ ਇਹ ਇੱਕ ਅੱਖੋਂ ਕਾਣਾ ਹੈ। ਉਦੋਂ ਅੱਖ ਤੋਂ ਐਨਕ ਲਾ ਕੇ ਖੜ ਗਿਆ ਮਹਾਰਾਜ ਸਾਵਣ ਸਿੰਘ ਉਹਦੇ ਕੰਨੀ ਚੱਕ ਕੇ, ਕਿਉਂਕਿ ਇੱਕ ਅੱਖ ਤੇਰੀ, ਉਹ ਕਹਿੰਦਾ ਤੂੰ ਰੋਜ਼ ਉਹ ਸੰਗਤ ਦੇ ਵਿੱਚ ਕਹਿੰਦਾ ਸੈ ਕਿ ਇੱਕ ਅੱਖ ਵਾਲੇ ਬਣੋ, ਦੋਨਾਂ ਅੱਖਾਂ ਦੇ ਦਰਮਿਆਨ ਧਿਆਨ ਲਿਆਓ, ਤੀਸਰੀ ਅੱਖ ਨੂੰ ਖੋਲ੍ਹੋ, ਅਸੀਂ ਤੇਰੀ ਕਹਿਣੀ ਦੇ ਉੱਤੇ ਅਮਲ ਕਰ ਲਿਆ ਹੈ, ਅਸੀਂ ਇੱਕ ਅੱਖ ਵਾਲੇ ਬਣ ਕੇ ਤੇਰੇ ਅੱਗੇ ਖੜ ਗਏ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਐਸੀ ਗੱਲ ਨੂੰ ਸੁਣ ਕੇ ਕਿਹੜਾ ਬੰਦਾ ਹੈ ਜਿਹੜਾ ਹੱਸਣੋਂ ਰਹਿ ਜਾਏਗਾ। ਅਗਰ ਉਹ ਨਜ਼ਾਰਾ ਮੈਂ ਅੱਜ ਵੀ ਅੱਖਾਂ ਅੱਗੇ ਲਿਆਉਣਾ ਹੈ, ਬੇਸ਼ੱਕ ਮੈਂ ਇਕੱਲਾ ਕਿਉਂ ਨਾ ਤੁਰਿਆ ਜਾਂਦਾ ਹੋਵਾਂ, ਗੱਡੀ ਸਫ਼ਰ ਕਿਉਂ ਨਾ ਕਰਦਾ ਹੋਵਾਂ, ਮੈਨੂੰ ਇਕੱਲੇ ਨੂੰ ਆਸਾ ਆ ਜਾਂਦਾ ਹੈ।
Mahatma Chatardas, él era un discípulo del maestro Sawant Singh. Él también escribía mucha poesía en Urdu y era un gran poeta en este idioma. El maestro Sawant Singh siempre le daba oportunidad a este tipo de personas que vinieran al frente del Sangat y recitaran su poesía. De manera que Mahatma Chatardas vino al frente y leyó su poesía, en la cual decía que tú eres nuestro antiguo amigo, tú has venido a donde nosotros, nos has abrazado, has hecho esto y lo otro por nosotros. Escuchando esto, el maestro Sawant Singh estaba muy complacido y estaba muy contento de oír eso. Después de esto vino un poeta quien tenía un solo ojo, pero para que la demás gente no se diera cuenta, él se ponía unos anteojos oscuros. Pero en esa ocasión, cuando vino al frente de todos, él se quitó los anteojos y pues todos vieron que él tenía un solo ojo. De manera que el maestro Sawant Singh le preguntó que qué le había pasado al otro ojo. Entonces el señor respondió que, maestro, tú siempre dices que nosotros debemos tener un solo ojo, que nos debemos concentrar en el sitio entre los dos ojos y abrir el otro ojo, y por eso estoy aquí al frente de ustedes con un solo ojo. ¿Piensan ustedes que las personas que estuvieran allí sentadas al frente se hubieran controlado a sí mismas después de oír algo tan chistoso? Inclusive ahora, cuando yo me acuerdo de ese incidente, ya sea que esté viajando en un carro o en un tren, siempre que me acuerdo de este incidente me pongo a reír.